அங்க ஸ்தாயிவான். பப்பா அப்பார் பார் நெய் பாவா, பரம ஜோதிஷம் பரச்சாவ் லாவா, பாஞ்சோ இந்திரி நிகிரக கரை, பாப பொன் தௌ நிர்வரை. எக்வார் ஃபிர் பாட் சரவண கரியே. பப்பா அப்பார் பார் நெய் பாவா, பரம ஜோதிஷம் பரச்சாவ் லாவா, பாஞ்சோ இந்திரி நிகிரக கர் ஈ, பாப பொன் தௌ நிர்வர் ஈ. பப்பா அப்பார் பார் நெய் பாவா. பப்பே அக்கர்த்தம் உபதேச. அப்பார் ஜிஸ்தோ பரே ஹோர் கோய் நை, பாவ் ஜிஸ்தோ உச்சாத்தே மகான் ஹோர் கோய் நை. பார் பார்லா கண்டா, அந்த அகீர். பப்பா அப்பார் பார் நெய் பாவா, பரமாத்மா சப் தோ உச்சா தே மகான் ஹை. உஸ்தா உஸ்தி சமரத்தா தா கிசே நே ஹத் பண்ணா நெய் லப்பா, பரம ஜோத் சியோ பர்ச்சாவ் லாவா, பரம ஜோத் பரம ஆத்மா. பரம ஜோத் சியோ பரம ஆத்மா நாள், பரமாத்மா நாள் பர்ச்சாவ் ਸੰਸਕ੍ਰਿਤ ਦੇ ਪਰਿਚੈ ਤੋਂ। ਪਰਿਚੈ ਦਾ ਅਰਥ ਹੁੰਦਾ ਹੈ ਜਾਣ ਪਛਾਣ, ਗੰਢ ਨਾਤਾ। ਭਾਵ ਅਰਥ ਹੈ ਪਿਆਰ। ਲਾਵਾ ਲਾਇਆ, ਪਰਮ ਜੋਤ ਸਿਉਂ ਪਰਚਾਉ ਲਾਵਾ, ਜਿਸ ਪ੍ਰਾਣੀ ਨੇ ਪਰਮਾਤਮਾ ਨਾਲ ਪਿਆਰ ਲਾਇਆ। ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਂਚੋ ਇੰਦਰੀ ਪੰਜੇ ਗਿਆਨ ਇੰਦਰੇ ਨਿਗ੍ਰਹਿ ਕਰ ਰਹੀ ਰੋਕ ਲਏ। ਪਾਂਚੋਂ ਇੰਦਰੀ ਨਿਗ੍ਰਹਿ ਕਰ ਰਹੀ, ਪਰਮਾਤਮਾ ਨਾਲ ਪ੍ਰੇਮ ਪਾਉਣ ਵਾਲੇ ਪ੍ਰੇਮੀ ਸੇਵਕ ਨੇ ਆਪਣੇ ਪੰਜੇ ਗਿਆਨ ਇੰਦਰੇ ਇਸ ਕਦਰ ਵਸ ਕਰ ਲਏ ਹੁੰਦੇ ਨੇ ਕਿ ਖਿਆਲ ਅਗਲੀ ਪੰਕਤੀ ਵਿੱਚ ਪੂਰਾ ਹੁੰਦਾ ਹੈ। ਪਾਪ ਪੁੰਨ ਦੋ ਨਿਰਵਰਈ, ਨਿਰਵਰਈ ਨਿਵਾਰ ਲੈਂਦਾ ਹੈ, ਦੂਰ ਕਰ ਲੈਂਦਾ ਹੈ। ਪਾਂਚੋ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਪ੍ਰੇਮੀ ਸੇਵਕ ਆਪਣੇ ਪੰਜੇ ਗਿਆਨ ਅੰਦਰੇ ਇਸ ਕਦਰ ਪੂਰੀ ਤਰ੍ਹਾਂ ਵਸ ਕਰ ਲੈਂਦਾ ਹੈ ਕਿ ਉਹ ਪਾਪ ਔਰ ਪੁੰਨ ਦੋਹਾਂ ਨੂੰ ਦੂਰ ਕਰ ਲੈਂਦਾ ਹੈ। ਪਾਪ ਔਰ ਪੁੰਨ ਦੋਹਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਭਾਵ ਨੂੰ ਜ਼ਰਾ ਕੁ ਸਮਝ ਲੈਣਾ। ਅਜਿਹੇ ਉੱਚੇ ਸੁੱਚੇ ਪ੍ਰਭੂ ਪ੍ਰੇਮੀ ਨੂੰ ਆਪਣੇ ਕਰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਕਿ ਜੋ ਕਰਮ ਉਹ ਕਰਨ ਜਾ ਰਿਹਾ ਹੈ ਉਹ ਪਾਪ ਹੈ ਜਾਂ ਪੁੰਨ, ਕਿਉਂਕਿ ਇੰਨਾ ਉੱਚਾ ਉੱਠ ਜਾਣ ਵਾਲੇ ਦੇ ਹੱਥੋਂ ਪਾਪ ਕਿਵੇਂ ਹੋ ਸਕਦਾ ਹੈ। ਉਹ ਜੋ ਵੀ ਕਰਮ ਕਰੇਗਾ ਸੁਤੇ ਹੀ ਸੁਭਾਵਕ ਹੀ ਪੁੰਨ ਕਰਮ ਹੋਵੇਗਾ। ਤਾਂ ਭਾਈ ਇਸ ਅੰਗ ਵਿੱਚ ਕਬੀਰ ਜੀ ਪ੍ਰਭੂ ਪ੍ਰੇਮੀਆਂ ਦੀ, ਭਗਤਾਂ ਗੁਰਮੁਖਾਂ ਦੀ ਉੱਚੀ ਅਵਸਥਾ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਪਹਿਲੀ ਗੱਲ ਤਾਂ ਇਹ ਉਹ ਪਰਮ ਜੋਤ ਦੇ ਭੇਦ ਜਾਂ ਅੰਤ ਪਾ ਲੈਣ ਦਾ ਖਿਆਲ ਨਹੀਂ ਰੱਖਦੇ। ਉਹ ਤਾਂ ਪ੍ਰੇਮੀ ਹਨ, ਆਸ਼ਕ ਹਨ, ਉਹ ਤਾਂ ਪ੍ਰਭੂ ਪ੍ਰੇਮ ਦਾ ਲੁਤਫ ਲੈਣ ਦੇ ਚਾਹਵਾਨ ਹਨ। ਦੂਜੇ ਉਹਨਾਂ ਦੇ ਗਿਆਨ ਇੰਦਰੇ ਉਹਨਾਂ ਦੇ ਪੂਰਨ ਵਸ ਵਿੱਚ ਹੁੰਦੇ ਹਨ, ਇਸ ਲਈ ਉਹਨਾਂ ਨੂੰ ਉਹਨਾਂ ਦੇ ਹੱਥੋਂ ਕੋਈ ਪਾਪ ਹੋ ਜਾਏਗਾ ਐਸਾ ਡਰ ਪਾਉ ਨਹੀਂ ਰਹਿੰਦਾ। ਔਰ ਕਿਉਂਕਿ ਉਹਨਾਂ ਦੇ ਹੱਥੋਂ ਜਿਹੜਾ ਵੀ ਕਰਮ ਹੁੰਦਾ ਹੈ ਉਹ ਭਲਾ ਕਰਮ ਹੈ, ਪੁੰਨ ਕਰਮ ਹੈ, ਇਸ ਕਰਕੇ ਉਹਨਾਂ ਅੰਦਰ ਉਚੇਚੇ ਤੌਰ 'ਤੇ ਕੋਈ ਪੁੰਨ ਕਰਮ ਦਾ ਖਿਆਲ ਉੱਠਦਾ ਹੀ ਨਹੀਂ। ਇਸ ਪ੍ਰਕਾਰ ਉਹ ਪੁੰਨਾ ਔਰ ਪਾਪਾਂ ਦੋਹਾਂ ਤੋਂ ਬਰੀ ਹੋ ਜਾਂਦੇ ਹਨ। ਤਾਂ ਆਓ ਭਾਈ ਇਸ ਅੰਗ ਦਾ ਪਾਠ ਇੱਕ ਵਾਰ ਫਿਰ ਪ੍ਰੇਮ ਸਹਿਤ ਸਰਵਣ ਕਰੀਏ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚਾਓ ਲਾਵਾ, ਪਾਂਚੋ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦਉ ਨਿਰਵਰਈ। ਅੰਗ 28 ਫੱਫਾ ਬਿਨ ਫੂਲੈ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ, ਦੂਣ ਨਾ ਪਰੀ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਪਾਠ ਇੱਕ ਵਾਰ ਫਿਰ ਸਰਵਣ ਕਰਾਵਾਂ। ਫੱਫਾ ਬਿਨ ਫੂਲੈ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ, ਦੂਣ ਨਾ ਪਰੀ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ। ਬਿਨ ਫੂਲੈ ਫਲ ਹੋਈ ਅਖਰੀ ਅਰਥ, ਬਿਨਾਂ ਫੁੱਲ ਲੱਗਣ ਤੋਂ ਜੋ ਫਲ ਲੱਗਦਾ ਹੈ, ਭਾਵ ਸਮਝ ਲੈਣਾ, ਕੁਦਰਤ ਦਾ ਨਿਯਮ ਹੈ, ਬੂਟਿਆਂ ਬਿਰਛਾਂ ਨੂੰ ਫਲ ਪੈਣ ਤੋਂ ਪਹਿਲਾਂ ਫੁੱਲ ਲੱਗਿਆ ਕਰਦੇ ਨੇ, ਪਹਿਲੋਂ ਫੁੱਲ ਫਿਰ ਫਲ। ਦਰਅਸਲ ਪੋਲੀਨੇਸ਼ਨ ਤੋਂ ਮਗਰੋਂ ਫੁੱਲ ਦਾ ਕੁਛ ਹਿੱਸਾ ਝੜ ਜਾਂਦਾ ਹੈ ਅਤੇ ਬਾਕੀ ਰਹਿ ਗਿਆ ਹਿੱਸਾ ਫਲ ਵਿੱਚ ਤਬਦੀਲ ਹੋ ਜਾਂਦਾ ਹੈ। ਕਬੀਰ ਜੀ ਸਮਝਾ ਰਹੇ ਨੇ ਕਿ ਇੱਕ ਅਜਿਹਾ ਫਲ ਵੀ ਹੈ ਜੋ ਪੌਦਿਆਂ ਵਾਲਾ ਨਹੀਂ, ਜੋ ਫੁੱਲਾਂ ਤੋਂ ਤਬਦੀਲ ਹੋ ਕੇ ਨਹੀਂ ਬਣਦਾ। ਉਹ ਫਲ ਹੈ ਜੋ ਇੱਕ ਭਗਤ ਦੀ ਪ੍ਰੇਮਾ ਭਗਤੀ ਰੂਪੀ ਬੂਟੇ ਨੂੰ ਲੱਗਦਾ ਹੈ, ਅਤੇ ਲੱਗਦਾ ਉਦੋਂ ਹੈ ਜਦੋਂ ਉਸਦੀ ਹਾਂ ਬਿਰਤੀ ਮਿੱਟ ਜਾਏ। ਇੱਕ ਭਗਤ ਦੀ ਸਾਧਨਾ ਰੂਪੀ ਬੂਟੇ ਨੂੰ ਫਲ ਲੱਗਦਾ ਹੈ, ਉਹ ਹੈ ਗਿਆਨ ਦਾ ਫਲ, ਉਹ ਹੈ ਬ੍ਰਹਮ ਗਿਆਨਤਾ ਵਾਲਾ ਫਲ, ਪਰ ਲੱਗਦਾ ਉਦੋਂ ਹੈ ਜਦੋਂ ਉਸਦੀ ਹਾਂ ਬਿਰਤੀ ਉੱਕਾਂ ਹੀ ਮਿੱਟ ਜਾਏ। ਜਦੋਂ ਕਿਸੇ ਸੇਵਕ ਦੀ ਬਿਨ ਫੂਲੇ ਵਾਲੀ ਅਵਸਥਾ ਬਣ ਜਾਏ, ਜਦੋਂ ਉਹ ਨਿਰਹੰਕਾਰ ਹੋ ਜਾਏ, ਜਦੋਂ ਹਾਂ ਬਿਰਤੀ ਬਿਲਕੁਲ ਮਿੱਟ ਜਾਏ, ਤਦ ਉਸਨੂੰ ਬ੍ਰਹਮ ਗਿਆਨਤਾ ਵਾਲਾ ਫਲ ਪੈਂਦਾ ਹੈ। ਤਾਂ ਭਾਈ ਬਿਨ ਫੂਲੇ ਦੇ ਦੋਵੇਂ ਅਰਥ ਸਹੀ ਹੋ ਜਾਂਦੇ ਹਨ। ਬਿਨ ਫੂਲੇ ਨਿਰਹੰਕਾਰ ਹੋਇਆ, ਹਉਮੈ ਮੇਟਿਆ, ਔਰ ਬਿਨ ਫੂਲੇ ਦੂਸਰਾ ਅਰਥ ਜੋ ਫੁੱਲ ਤੋਂ ਨਹੀਂ ਬਲਕਿ ਫੁੱਲ ਤੋਂ ਬਗੈਰ ਹੀ। ਗਿਆਨ ਫਲ ਆਮ ਬੂਟੇ ਵਾਲਾ ਫਲ ਨਹੀਂ ਜੋ ਫੁੱਲ ਤੋਂ ਤਬਦੀਲ ਹੋ ਕੇ ਬਣਦਾ ਹੈ, ਬਲਕਿ ਭਗਤ ਦੀ ਆਰਾਧਨਾ ਨੂੰ ਲੱਗਿਆ ਫਲ ਹੈ। ਬਿਨ ਫੂਲੇ ਫਲ ਹੋਈ ਇੱਕ ਅਜਿਹਾ ਫਲ ਹੈ ਜੋ ਬਿਨਾਂ ਫੁੱਲਾਂ ਤੋਂ ਫਲਦਾ ਹੈ, ਅਤੇ ਉਹ ਹੈ ਗਿਆਨ ਰੂਪੀ ਫਲ ਜੋ ਭਗਤ ਪ੍ਰੇਮੀ ਦੀ ਸਾਧਨਾ ਨੂੰ ਲੱਗਦਾ ਹੈ, ਔਰ ਲੱਗਦਾ ਉਦੋਂ ਹੈ ਜਦੋਂ ਉਹ ਪੂਰਨ ਤੌਰ 'ਤੇ ਨਿਰਹੰਕਾਰ ਹੋ ਜਾਏ। ਤਾਂ ਫਲ ਫੰਕ ਲਖੈ ਜੋ ਕੋਈ, ਤਾਂ ਉਸ ਫਲ ਗਿਆਨ ਫਲ ਫੰਕ ਫਾੜੀ ਨਿੱਕਾ ਜਿਹਾ ਟੁਕੜਾ, ਲਖੈ ਪਾਵਰਤ ਹੈ ਸਵਾਦ ਚੱਖੇ ਸਵਾਦ ਮਾਣੇ, ਜੋ ਕੋਈ ਜੇ ਕੋਈ, ਤਾਂ ਫਲ ਫੰਕ ਲਖੈ ਜੋ ਕੋਈ, ਜੇ ਕੋਈ ਉਸ ਬ੍ਰਹਮ ਗਿਆਨ ਰੂਪੀ ਫਲ ਦੀ ਨਿੱਕੀ ਜਿਹੀ ਫਾੜੀ ਦਾ ਨਿੱਕੇ ਜਿਹੇ ਟੁਕੜੇ ਦਾ ਰਸ ਮਾਣ ਲਵੇ। ਖਿਆਲ ਅਗਲੀ ਪੰਕਤੀ ਵਿੱਚ ਪੂਰਾ ਹੋਵੇਗਾ। ਦੂਣ ਨਾ ਪਰੀ ਫੰਕ ਵਿਚਾਰੈ, ਦੂਣ ਅੱਖਰ ਸਮਝਾਵਾਂ। ਦੂਣ ਦੋ ਪਹਾੜਾਂ ਦੇ ਵਿਚਕਾਰਲੀ ਜ਼ਮੀਨ, भाव अर्थ है जन्म और मरण, ये दो जिवें पर्वत हैं ते इन्हां विचली हालत यानी कि जीवन जून 84 लाख जून ए दून है। दून ना परई फंक विचार है, ज्ञान फल दी एक फाड़ी दा रस पाया मुड़ जूना नहीं पैंदियां। दून ना परई फंक विचार है, जे उस ब्रह्म ज्ञान रूपी फल दी निके जेही फाड़ी दा रस पा लवे, उस रस दा पूरा स्वाद पा लवे, तां मुड़ दून नहीं पैंदी, मुड़ जूना नहीं पैंदियां। दून ना परी फंक विचार है, तां फल फंक सबै तन फार है, तां फल फंक उस फल दी निकी जेही फाड़ी ब्रह्म ज्ञान दा रता कुचलकारा, सबह तन अखरी अर्थ तमाम शरीर, भाव अर्थ ओ सारे शरीर जो आत्मा ने कर्म भोगता बनके पाउने सन, फारे नाश कर देंदा है, मुका देंदा है। दून न परी फंक विचार है, ता फल फंक सबै तन फार है। ब्रह्म ज्ञान रूपी फल दी फाड़ी दा रता कुरस, ज्ञान अवस्था दा रता कुचलकारा, जीव दियां आउन वालियां जूनियां मुका देंदा है, जो इसनू अपने कर्मा करके भोगनियां पैनियां सन। तो भाई, इस फल दे रस नाल, इस ज्ञान अवस्था दे रता कुचलकारे नाल दून मुक जांदी है, जूना मुक जांदियां ने, अपने कर्मा करके जो जूना भोगनियां सन उन्हां तो छुटकारा मिल जांदा है। इस संघ दे विचार संखेप विच दोहरा देवां, गुरमुखां संतां भगतां दी साधना रूपी बूटे नूं ब्रह्म ज्ञानता दा फल पैंदा है। जो भागा भरिया प्राणी इस फल दा रता कुरस माण लवे, उस लई जूना दा गेड़ मुक जांदा है। जिन्ना चिर कर्मां दा भुगतान सिर ते बाकी है, उन्ना चिर जूना हन जीवात्मा लई ऐसा मन्या जांदा है। पर बाणी दसदी है कि ज्ञान अवस्था पा लैण वाले दे कर्मां दा नाश हो जांदा है, भाव कर्मा दा भुगतान बाकी नहीं रहिंदा, इसलिए उस लई जूना नहीं हन। भगत रविदास जी दे स्पष्ट वचन हन राग भैरों विच, ज्ञान पया तह कर्म है नाश। ब्रह्म ज्ञान प्रगट होण ते कर्मा दा नाश हो जांदा है, कर्मा दा भुगतान बाकी नहीं रहिंदा, इसलिए जन्म मरण दा गेड़ भी मुक जांदा है। तो आओ भाई, एक बार फिर पाठ सरवण करिए इस अंग दा। फफा बिन फूलै फल होई, तां फल फंक लखै जो कोई, दून न परी फंक बिचारै, तां फल फंक सबै तन फारै। अंग 29वां, बब्बा बिंदै बिंद मिलावा, बिंदै बिंद न बिछरन पावा, बंदो होए बंदगी गहै, बंदक होए बंद सुध लहै। जिस ज्ञान फल दी गल कबीर जी ने पिछले अंग विच कीती, उस ज्ञान प्राप्ति दा मूल बंदगी है। जद अल्पग इंसान बंदगी गहे, बंदगी दी पक्की तरह पकड़ करे और विकारां नूं मेटे, तद सरबग प्रभु दी सोझी पाउंदा है। और जदों जीव जोत दा मेला प्रभु जोत नाल हुंदा है, तद ए मेला अविछण मेला है। जिवें पाणी दी बूंद विच पाणी दी बूंद मिल जाए ते फिर वख नहीं हो सकदी, ਐਨ ਤਿਵੇਂ ਜੀਵ ਜੋਤ ਪ੍ਰਭੂ ਜੋਤ ਨਾਲ ਮੇਲਾ ਪਾ ਕੇ ਵਿਛੜ ਨਹੀਂ ਸਕਦੀ। ਕੰਟੀਨਿਊਡ ਔਨ ਵੋਲਿਊਮ 4।